ਸਤਨਾਮ ਧਨ ਧਨ ਵਾਖੇ ਗੁਰੂ ਸਾਖਿਬ ਜਿਓ ਖਮ ਮਹਿਲੇ ਤੁਮ ਉਜਲ ਕਰਤੇ ਖਮ ਨਿਰਗੁਣ ਤੂੰ ਦਾਤਾ ਖਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਖਮ ਐਸੇ ਤੂੰ ਐਸਾ ਖਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਖਮ ਐਸੇ ਤੂੰ ਐਸਾ ਖਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤ ਸਮਾਗਮ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਪਿਆਰ ਵਾਲਿਆਂ ਪਾਸੋਂ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਕਰ ਸਕੀਏ। ਖਾਸ ਕਰਕੇ ਅੱਜ ਸਵੇਰੇ ਅੰਮ੍ਰਿਤ ਵੇਲੇ ਜਿੱਥੇ ਹਰਿਮੰਦਰ ਸਾਹਿਬ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਫਰਮਾਨ ਨੂੰ ਅਕਾਲੀ ਹੁਕਮ ਨੂੰ ਆਪ ਜੀ ਨੇ ਸਰਵਣ ਕੀਤਾ। ਉੱਥੇ ਅੱਜ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਾਰੇ ਮਹੀਨੇ ਵਿੱਚੋਂ ਦੋ ਗੱਲਾਂ ਬੜੀਆਂ ਸਪਸ਼ਟ ਨੇ ਅਤੇ ਵਿਚਾਰ ਵੀ ਆਪਾਂ ਅੱਜ ਦੇ ਦਿਨ ਨਾਲ ਸੰਬੰਧਿਤ ਹੀ ਕਰਨੀ ਹੈ। ਪਹਿਲਾ ਬਚਨ ਹੈ ਕਿ ਕਰਮ ਜੋ ਤੂੰ ਇਨਸਾਨ ਕਮਾ ਰਿਹਾ ਹੈ, ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਦੂਸਰੇ ਦੇ ਸਿਰ ਨਾ ਮੜ। ਪਰ ਅਖੀਰ ਵਿੱਚ ਇੱਕ ਕਿਰਪਾ ਕੀਤੀ ਉਹਨੇ ਕਿ ਜੇ ਤੂੰ ਕਰਮ ਮਾੜੇ ਕਰ ਲਏ ਨੇ ਤਾਂ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਗੁਰੂ ਦੀ ਸੰਗਤ ਦਾ ਆਸਰਾ ਲੈ, ਤੇਰੇ ਅੰਦਰ ਦੇ ਸਾਰੇ ਚਿੰਤਾ ਝੋਰੇ ਆਪਣੇ ਆਪ ਹੀ ਮੁੱਕ ਜਾਣਗੇ। ਸਤਿਗੁਰੂ ਨੇ ਦੋ ਬਚਨ ਅੱਜ ਕਹੇ, ਪਹਿਲਾਂ ਰੋਗ ਹੈ, ਫਿਰ ਉਸ ਰੋਗ ਦੀ ਔਸ਼ਧੀ ਉਸ ਦੀ ਦਵਾਈ ਹੈ। ਅਰੋਗ ਕੀ ਹੈ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ। ਅਤੇ ਕੀ ਕਰਮ ਕਮਾਇਆ? ਕਹਿਣ ਲੱਗੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਅਰੋਜ। ਅਖੀਰ ਵਿੱਚ ਇੱਕ ਬਚਨ ਕਿਉਂ ਨੇ? ਕਹਿਣ ਲੱਗੇ ਜੇ ਤੂੰ ਇਸ ਚਿੰਤਾ ਨੂੰ ਇਸ ਝੋਰੇ ਨੂੰ ਖਤਮ ਕਰਨਾ ਹੈ ਤਾਂ ਫਿਰ ਇੱਕ ਕੰਮ ਕਰ ਕਿ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਸਿਰਫ ਦੋ ਤੁਕਾਂ, ਜਿਹੜੇ ਕਰਮ ਕਮਾਏ ਨੇ ਇਹ ਰੋਗ ਸਹੇੜੇ ਨੇ, ਅਤੇ ਜੇ ਤੂੰ ਆਪਣੇ ਅੰਦਰੋਂ ਚਿੰਤਾ ਝੋਰੇ ਨੂੰ ਖਤਮ ਕਰਨਾ ਚਾਹੁੰਦਾ ਤਾਂ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਦਾ ਓਟ ਆਸਰਾ ਲੈ। ਕਰੋ ਕਿਰਪਾਲਤਾ, ਆਪ ਜਿਤਨੇ ਵੀ ਕਿਰਪਾਲੂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਆਸੀਸ ਬਖਸ਼ੋ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਰਮ ਫਿਲਾਸਫੀ ਦੇ ਸੰਬੰਧੀ ਸਤਿਗੁਰੂ ਨੇ ਸਾਨੂੰ ਅਨੇਕਾਂ ਪ੍ਰਮਾਣ ਦੇ ਕੇ ਸੁਚੇਤ ਕੀਤਾ ਹੈ ਕਿ ਜਿਹੜੇ ਕਰਮ ਇਨਸਾਨ ਕਰਦਾ ਹੈ, ਇਸ ਨੂੰ ਆਪਣੇ ਕੀਤੇ ਹੋਏ ਕਰਮ ਜੋ ਬੀਜ ਬੀਜ ਰਿਹਾ ਹੈ, ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਅਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਦੇ ਹਾਂ, ਅਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਅਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ, ਅਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਅਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਕਹਿ। ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ। ਅਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤਾਂ ਤੂੰ ਆਪ ਹੀ ਖਾਏਗਾ। ਥੋੜ੍ਹਾ ਜਿਹਾ ਇਸ ਵਿਸ਼ੇ 'ਤੇ ਆਪਾਂ ਟਿਕਣਾ, ਅਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਨਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਇਹ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਅਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਅਤੇ ਬੁਰਿਆਈ ਨੂੰ ਤਾਂ ਯਕੀਨ ਕਰਿਓ ਗੁਰਮੁਖੋ, ਜਿਹੜੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਇਹ ਕੇਵਲ ਦੁਹਰਾਉਣ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਦੇ ਹਾਂ ਇਹਨਾਂ ਪਿੱਛੇ ਹਕੀਕਤ ਵੀ ਹੈ, ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਅਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈਂ ਦੇ ਨੇੜੇ ਹੋ ਗਿਆ ਅਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ। ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਇਹ ਇਨਸਾਨ, ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪੈਰ ਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਅਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਅਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ 'ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ। ਆਇਆ ਜ਼ਰੂਰ, ਲੈ ਕੇ ਜ਼ਰੂਰ ਆਏ ਹਾਂ, ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿੱਚ ਤੇਲ ਪਾਇਆ ਹੈ, ਅਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਅਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਉਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਹੈ, ਅਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿੱਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਅਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿੱਚ ਪੜ੍ਹਨੇ, ਕੀ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ? ਕੀ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ? ਨਹੀਂ, ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿੱਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿੱਚ ਕਮਾਇਆ ਜਾਏ ਤਾਂ 12 ਮਹੀਨਿਆਂ ਵਿੱਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਅਤੇ ਉਹਦਾ ਚਾਨਣ, ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਅਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਅਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ, ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ, ਕਬੀਰ ਸਾਹਿਬ ਕਹਿਣ ਲੱਗੇ ਜਬ ਲੱਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲੱਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਖੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਅਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ ਮੇਰੇ ਜੀਵਨ ਸਾਥਨ ਮੇਰੇ ਨਾਲ ਮੇਰਾ ਜੀਵਨ ਸਾਥੀ ਮੇਰੇ ਨਾਲ ਮੇਰੇ ਭਰਾ ਮੇਰੇ ਨਾਲ ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਹੈ ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ ਚੇਤੇ ਰੱਖੀ ਮਰਿਆਂ ਹੋਇਆਂ ਨੂੰ ਮਾਂ ਵੀ ਗੋਦ ਵਿੱਚ ਨਹੀਂ ਸਮਾ ਸਕਦੀ ਜਿਹਨੂੰ ਤੂੰ ਜੀਵਨ ਸਾਥੀ ਕਹਿੰਦਾ ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ ਤੁਸੀਂ ਮਰਨ ਸਾਥੀ ਨਹੀਂ ਤੁਸੀਂ ਜਿਉਂਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ ਮਰਨ ਸਾਥੀ ਨਹੀਂ ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਬੋਰੇ ਤੋਇ ਗਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਦੇਵਰੀ ਬੈਠੀ ਮਾਤਾ ਰੋਵੈ ਖਟੀਆ ਲੈ ਕੇ ਭਾਈ ਭਰਾ ਖਟੀਆ ਦਰ 'ਤੇ ਮੰਜੀ ਚੁੱਕ ਕੇ ਚਲੇ ਗਏ ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ ਅੱਜ ਤੀਕਰਾਂ ਸਾਡਾ ਸੁਭਾਅ ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਕੱਤਕ ਦੇ ਮਹੀਨੇ ਵਿੱਚ ਜਿਹੜੇ ਕਰਮ ਕਰਨੇ ਕਰਮ ਤੇਰੇ ਨਾਲ ਨਿਭਣੇ ਨੇ ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ ਦੇਖੋ ਭਰਾ ਬਾਹਾਂ ਨੇ ਅਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ 'ਤੇ ਰੱਖਦੀਆਂ ਨੇ ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ ਭਰਾ ਹੀ ਤਾਂ ਅਰਥੀ ਚੁੱਕਦੇ ਨੇ ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਅਰਜ਼ ਮੈਂ ਕਰ ਰਿਹਾ ਜਬ ਲਗ ਤੇਲ ਦੀਵੈ ਮੁੱਖ ਬਾਤੀ ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ ਮੈਂ ਯਤਨ ਕਰਨਾ ਹੁੰਦਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਟਕ ਵਾਲੀਆਂ ਕਹਾਣੀਆਂ ਜੇ ਗੁਰੂ ਕੋਲ ਬੈਠੇ ਹਾਂ ਤਾਂ ਗੁਰੂ ਦਾ ਸ਼ਬਦ ਸਮਝੀਏ ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਖੋਈ ਰੇ ਬੋਰੇ ਤੋਇ ਗਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਦਿਉਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ ਲੱਟ ਛਟਕਾਏ ਕੇਸ ਖਿਲਾਰ ਕੇ ਤਿਰਿਆਂ ਰੋਵੈ ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਇਕੱਲਾ ਜਾਏ ਜਾਣ ਵਾਲਾ ਇਕੱਲਾ ਜਾ ਰਿਹਾ ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੁ ਜੋ ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੇ ਤੂੰ ਆਪ ਹੀ ਪਾਉਣਾ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਇਸ ਧਰਤੀ ਵਿੱਚ ਮਨ ਮਰਜ਼ੀ ਦੇ ਹੁਕਮ ਚਲਾਏ ਅਤੇ ਕੀ ਪਰਮਾਤਮਾ ਦੇ ਘਰ ਵਿੱਚ ਇਨਸਾਨ ਦਾ ਹੁਕਮ ਚੱਲ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਲੂ ਜਪਜੀ ਸਾਹਿਬ ਦੀ ਬਾਣੀ ਵਿੱਚ ਇੱਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ ਅਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿੱਚ ਬੈਠ ਕੇ ਇੱਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ ਬਾਣੀ ਨੂੰ ਬੱਧਾ ਚੱਟੀ ਨਹੀਂ ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਣਨਾ ਉਹਨਾਂ ਦੇ ਗਲਵਕੜੀ ਦਾ ਪਿਆਰ ਮੰਨਣਾ ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ ਬਾਣੀ ਨੂੰ ਟਿਕ ਕੇ ਪੜ੍ਹੇ ਅਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ਿਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿੱਚ ਇੱਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿੱਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿੱਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕਿ ਪਰਮਾਤਮਾ ਦੇ ਘਰ ਵਿੱਚ ਉਹਦਾ ਹੁਕਮ ਨਹੀਂ। ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਇਹ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤਿਨਾਮ ਵਾਹਿਗੁਰੂ ਹਿਰਦੇ ਵਿੱਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ। ਕਾਹਦਾ ਤੂੰ ਮਾਣ ਕਰੀ ਬੈਠਾ, ਹੁਕਮ ਕੀ ਹੈ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ 40 ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੁਛ, ਸਾਰੀ ਦੁਨੀਆ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਦੇ ਹਾਂ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾਂ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ 'ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664, ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰਬਲਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਨੇ ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ, ਆਪਾਂ ਅਰਦਾਸ ਰੋਜ਼ ਕਰਨੇ ਹਾਂ। ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿੱਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿੱਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ, ਅਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ, ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿੱਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਰਹੀ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ 'ਤੇ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ, ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ 'ਤੇ ਤਿੰਨ ਸ਼ਬਦ ਹੁੰਦੇ ਸਨ, ਉਹ ਸ਼ਬਦ ਸਨ ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਲੱਖੀ ਲਾਜ, ਅਤੇ ਤੀਜਾ ਬਚਨ ਕਰਦੇ ਸਨ ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਅਤੇ ਤਿੰਨ ਸ਼ਬਦ ਕਹਿਣੇ, ਧੰਨ ਗੁਰੂ ਰਾਮਦਾਸ, ਦਰ ਡਿੱਗਿਆਂ ਦੀ ਰੱਖੀ ਇਲਾਜ, ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਅਤੇ ਜਿੰਨਾ ਜਿੰਨਾ ਥਾਵਾਂ 'ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ 'ਤੇ ਅੱਜ ਵੀ ਰਹਿਮਤਾਂ ਵਰਸਦੀਆਂ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਅਤੇ ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦਿ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਅਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਹਰਿਰਾਇ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਅਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਅਤੇ ਉੱਥੇ ਇੱਕ ਤੁੱਕ ਪੂਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁੱਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤਾਂ ਦੋ ਕੱਟੇ ਜਾਂਦੇ ਨੇ, ਅਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਹਾਂ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ ਪਿਆਰਿਓ। ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਅਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਗ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਹਨ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੋ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ ਕੇ ਵੀ ਕਿਰਪਾ ਮਿਲਦੀ ਹੈ। ਅਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਕਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ। 11 ਸਾਲ ਸਿਰ ਬਤੀਤ ਹੋਏ, ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ, ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ। ਅਤੇ ਜਿੱਦਣ ਇਸੇ ਧਰਤੀ 'ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ ਪਰ ਧਰਮ ਕਮਾਉਣ ਵਾਲੇ 5-7 ਹੀ ਸਨ। ਕਦੀ ਭੀੜ ਧਰਮ ਨਹੀਂ ਹੁੰਦੀ ਪਿਆਰਿਓ। ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚੁਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ। ਧੰਨ ਗੁਰੂ ਨਾਨਕ ਸਾਹਿਬ ਜੀ, ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਸਾਰੇ ਲੋਕ ਉਹਦੀ ਜੈ ਜੈਕਾਰ ਕਰਨ, ਪਰ ਪਿਆਰਿਓ ਜੇ ਸਾਈਂ ਦੇ ਦਰ 'ਤੇ ਪ੍ਰਵਾਨ ਨਹੀਂ ਤਾਂ ਉਸ ਭੀੜ ਨੂੰ ਕੀ ਕਰਾਂਗੇ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਉਂਦੇ ਰਹੇ ਸਾਰੀ ਖੁਆਰੀ ਪੱਲੇ ਪੈ ਗਈ। ਅਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਫਿਰ ਆਪਣੇ ਵਿਸ਼ੇ 'ਤੇ ਆਵਾਂ, ਹੁਕਮ ਕੀਏ ਮਨ ਭਾਵਦੇ। ਅਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ? ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ। ਇੱਥੇ ਵਿਰੋਧੀ ਵੀ ਕੋਈ ਨਾ ਹੋਵੇ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤਾਂ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਇੱਥੇ ਬਾਦਸ਼ਾਹ ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੂੰ ਕਰਮ ਕਰਨਾ ਪਏ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜ਼ਕ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋ। ਪਿਆਰਿਓ ਹੁਣ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਕਰਮ ਵੀ ਤਾਂ ਪਰਮਾਤਮਾ ਕਰਾਉਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ ਇਹ ਸਾਗਰ ਹੈ, ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ। ਬਿਲਕੁਲ ਨਹੀਂ, ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਉਣਾ। ਇਹੀ ਗੱਲ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਫ ਤੁਸੀਂ ਪੜ੍ਹੋਗੇ, ਪਹਿਲੇ ਪੰਨੇ ਕਿਤੇ ਦੋ ਕੁ ਪੜ੍ਹੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ, ਪਰ ਮੇਰੇ ਗੁਰੂ ਅਰਜਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤਾਂ ਗੁਰੂ ਕੇ ਸਿੱਖੋ ਜਿੱਦਣ ਸੰਪੂਰਨਤਾ ਕਰਦੇ ਨੇ, ਉਦਣ ਕਮਾਈ ਦੀ ਗੱਲ ਨਹੀਂ ਕਰਦੇ, ਉਦਣ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਦੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ। ਕਿਉਂ ਜੀ ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆ ਰੇ ਕੋ ਗੁਣ ਨਾਹੀ, ਮੈਂ ਔਗੁਣਾਂ ਨਾਲ ਭਰਿਆ ਵਾਂ, ਕੈਸੀ ਨਿਰਮਾਣਤਾ, ਮੈਂ ਨਿਰਗੁਣ ਆ ਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤੁਸੀਂ ਤਰਸ ਦੇ ਘਰ ਵਿੱਚ ਆਏ ਅਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ, ਮੈਂ ਨਿਰਗੁਣ ਆ ਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਅਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ, ਪਤਾ ਕੀ ਮੈਂ ਰਾਮਤ ਹੋਈ? ਸਤਿਗੁਰ ਸੱਜਣ ਮਿਲਿਆ। ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ, ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ। ਫਿਰ ਬੇਨਤੀ ਸਮਝਿਓ, ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ, ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ, ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ, ਤੇਰੇ ਲੇਖਾ ਦੇਣ ਵਾਲੀ ਥਾਂ 'ਤੇ ਮੈਂ ਖਲੋਤਾ ਹੋਵਾਂਗਾ। ਸੱਜਣ ਇਹ ਹੁੰਦਾ, ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ। ਵਾਰਾਂ ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਇੱਥੇ ਸਾਲਕ ਦਾ ਅਖਰੀ ਅਰਥ ਸੰਤ ਹੁੰਦਾ। ਕਹਿੰਦੇ ਨੇ ਇੱਥੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ। ਜੇਬਾਂ ਕੱਟਣ ਵਾਲੇ ਮਿਲਣਗੇ, ਹਾਂ ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ, ਕਮਾਈਆਂ ਵਾਲੇ ਜਿਹੜੇ ਨੇ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ, ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਣ ਦੇ ਜਾਂਦਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ ਹੀ। ਬੱਚੇ ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਅਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ, ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁੱਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿੱਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਅਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਦੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ ਬੱਚੇ ਪਨੀਰੀ ਨੇ, ਇਹ ਨਾ ਰਹੇ ਤਾਂ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ? ਉਸ ਦਿਨ ਸਾਡੀ ਅਰਦਾਸ ਵਿੱਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹੇ, ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਅਤੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ ਗੁਰੂ ਦਾ ਸੀਨਾ ਹੈ। ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ ਗੁਰੂ ਸੱਜਣ ਕਹਿ ਤਰੁੱਟ ਪਵੇ ਅਤੇ ਗੁਰੂ ਸੱਜਣ ਹਰ ਥਾਂ 'ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿੱਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ, ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਅਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਅਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ, ਹਜ਼ੂਰ ਦੇ ਦਰਸ਼ਨ ਕੀਤੇ ਅਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਕਹਿ, ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ, ਬਿਰਤੀ ਅੰਦਰ ਮਲੀਨ ਸੀ। ਨਾਲਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵੀ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ, ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉਤਰਦੇ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਅਤੇ ਸਵੇਰੇ ਅਸੀਂ ਜਦੋਂ ਸੌਂ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ 'ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ, ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਅਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ਼ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ। ਕਹਿਣ ਲੱਗੇ ਰੁਕੋ ਹਜ਼ੂਰ, ਰੁਕੇ ਅਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ? ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਪੀ ਦਿੰਦੀ ਹੈ। ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ, ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਹਾਂ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ, ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤਾਂ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਨੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ? ਗੋਲਕ ਲੁੱਟਣਾ ਨਹੀਂ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤਾਂ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ ਜੇ ਜ਼ਰੂਰਤ ਹੈ ਤਾਂ ਲੁੱਟੋ, ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ ਇਹ ਯਾਤਰੀ ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਹਾਂ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ, ਕਹਿਣ ਲੱਗੇ ਜੀ ਸਦਕੇ ਕਤਲ ਕਰੋ, ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਹਾਂ, ਸਰੀਰ ਨੂੰ ਰੁਲਣ ਨਹੀਂ ਦੇਣਾ, ਕਤਲ ਬੇਸ਼ੱਕ ਕਰ ਦਿਓ, ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਅਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ, ਅਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ ਗੁਰੂ 'ਤੇ ਭਰੋਸਾ ਕਰੀਏ ਅਤੇ ਗੁਰੂ ਸੱਜਣ ਰਹਿਮਤਾਂ ਕਰ ਦੇ। ਕਹਿਣ ਲੱਗੇ ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ, ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ, ਕਹਿਣ ਲੱਗੇ ਚਲੇ ਜਾਓ ਸਾਹਮਣੇ, ਬਲਦੀ ਹੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਅਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ।